ਰਾਮ ਕਲੀ ਮਹੱਲਾ ਪੰਜਵਾ ਛੰਤ ਸਲੋਕ ਚਰਨ ਕਮਲ ਸਰਣਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਧੀਐ ਬਿਪਤ ਨਿਵਾਰਣ ਰਾਮ। ਰਾਮ ਕਲੀ ਰਾਗ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਛੰਤ ਸਲੋਕ ਉਚਾਰਨ ਕੀਤਾ ਪਹਿਲਾਂ। ਚਰਨ ਕਮਲ ਸਰਣਾਗਤੀ ਆਨੰਦ ਮੰਗਲ ਗੁਣ ਗਾਮ, ਚਰਨ ਕਮਲਾਂ ਦੀ ਸ਼ਰਨ ਵਿੱਚ ਆ ਗਤੀ ਆ ਕੇ ਜਿਹੜੇ ਪ੍ਰਾਪਤ ਹੋਏ ਨੇ ਆ ਕੇ ਆਨੰਦ ਰੂਪ ਪਰਮੇਸ਼ਰ ਦੇ ਮੰਗਲਦਾਇਕ ਗੁਣਾਂ ਨੂੰ ਭਾਈ ਗਾਮ ਹੁੰਦਾ ਗਾਉਣਾ ਕਰੋ, ਚਰਨਾਂ ਕਮਲਾਂ ਵਿੱਚ ਆਓ ਗੁਰਾਂ ਦੇ, ਜਾਂ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰੋ ਆਸਤਕ ਭਾਵਨਾ ਲੈ ਕੇ, ਹਾਜ਼ਰ ਨਾਜ਼ਰ ਜਾਣ ਕੇ ਵਾਹਿਗੁਰੂ ਕਹੋ, ਹਿਰਦੇ ਅੰਦਰ ਹੈ ਬਾਹਰ ਵੀ ਵਿਆਪਕ ਜਾਣ ਕੇ ਕਹੋ। ਮਹਾਰਾਜ ਕਥਨ ਕਰਦੇ ਨੇ ਉਸ ਵਾਹਿਗੁਰੂ ਨੂੰ ਰੱਦ ਨਾ ਕਰੋ, ਨਾਨਕ ਪ੍ਰਭ ਆਰਾਧੀ ਹੈ, ਫਿਰ ਕੀ ਲਾਭ ਹੁੰਦਾ? ਬਿਪਤ ਨਿਵਾਰਨ ਰਾਮ, ਜੋ ਰਾਮ ਪਰਮੇਸ਼ਰ ਬਿਪਤਾ ਦੁੱਖ ਕਸ਼ਟ ਦੇ ਨਿਵਿਰਤ ਕਰਨ ਵਾਲਾ ਹੈ। ਸਲੋਕ ਕੰਠ ਕਰ ਲਿਆ ਕਰੋ ਇਹ ਜੇ, ਦੋ ਤਾਂ ਪੰਗਤੀਆਂ, ਫਿਰ ਕਹਿੰਦੇ ਬਿਪਤਾ ਨਹੀਂ ਦੂਰ ਹੁੰਦੀ। ਫਿਰ ਹੁਣ ਆਪ ਸਮਝਣਾ ਚਾਹੀਦਾ, ਜਿਹੜੀ ਬਾਣੀ ਮਿਲੀ ਹੋਈ ਹੈ ਪੜ੍ਹਨ ਨੂੰ, ਪ੍ਰਭ ਉਹ ਬਾਣੀ ਜ਼ਰੂਰ ਪੜ੍ਹੋ। ਬਹੁਤ ਸੁੰਦਰ ਮਹਾਰਾਜ ਨੇ ਰਾਮ ਕਲੀ ਰਾਗ ਦੇ ਛੰਤ ਉਚਾਰਨਾ ਕੀਤੇ ਨੇ, ਅੱਗੇ ਹੋਰ ਯਾਦ ਕਰਨਾ ਹੋਰ ਪੜ੍ਹ ਲਓ। ਛੰਤ ਪ੍ਰਭ ਬਿਪਤ ਨਿਵਾਰਨੋ ਤਿਸਮਿਨ ਅਵਰ ਨਾ ਕੋਏ ਜੀਓ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਕਿ ਬਿਪਤਾ ਦੇ ਨਿਵਿਰਤ ਕਰਨ ਨੂੰ ਤਿਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਸਮਰੱਥ ਨਹੀਂ ਹੈ। ਸਦਾ ਸਦਾ ਹਰ ਸਿਮਰੀਐ ਜਲ ਥਲ ਮਹੀਅਲ ਸੋਏ ਜੀਓ। ਸਦਾ ਜੋ ਨਿਤ ਰੂਪ ਹਰੀ ਨੂੰ ਸਦੀਵ ਕਾਲ ਭਾਵੀ ਸਿਮਰਨਾ ਕਰੋ ਹਮੇਸ਼ਾ। ਉਹ ਹਰੀ ਜਲੇ ਹੈ ਥਲੇ ਹੈ, ਹੈ ਜਲਾਂ ਵਿੱਚ ਥਲਾਂ ਵਿੱਚ, ਮਹੀ ਹੁੰਦਾ ਧਰਤੀ ਆਲ ਆਕਾਸ਼ ਚ ਪੂਰਨ ਹੈ। ਜਲ ਥਲ ਮਹੀਅਲ ਪੂਰ ਰਹਿਆ ਇੱਕ ਨਿਮਖ ਮਨਹੋ ਨਾ ਵੀਸਰੈ। ਉਹ ਜਲਾਂ ਥਲਾਂ ਧਰਤੀ ਆਕਾਸ਼ ਸਾਰੇ ਪੂਰਨ ਹੋ ਰਿਹਾ ਹੈ, ਜਾਂ ਪ੍ਰੇਮ ਰੱਖੋ ਉਹਦੇ ਨਾਲ, ਇੱਕ ਨਿਮਖ ਮਾਤਰ ਮਨ ਚੋਂ ਭੁੱਲੇ ਨਾ। ਐਸਾ ਸੁੰਦਰ ਛੰਤ ਉਚਾਰਿਆ ਜਸ ਰੂਪ ਬਾਣੀ। ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸ਼ਰੈ। ਜਿਸ ਦਿਨ ਤੋਂ ਅਸੀਂ ਗੁਰਚਰਨਾਂ ਦੇ ਨਾਲ ਲੱਗੇ ਹਾਂ, ਉਸ ਦਿਨ ਤੋਂ ਲੈ ਕੇ ਅਸੀਂ ਭਾਗਾਂ ਦੇ ਸਮੇਤ ਹੋ ਗਏ, ਸਾਡੇ ਭਾਗ ਉੱਚੇ ਹੋ ਗਏ। ਕਿਉਂ? ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਦੋਂ ਆਪਾਂ ਗੁਰੂ ਦੇ ਦਰਸ਼ਨ ਕਰਨ ਜਾਂਦੇ ਹਾਂ, ਕਰਮਾਂ 'ਚ ਅਧੂਰਾਪਣ ਹੁੰਦਾ, ਦੂਰ ਹੋ ਜਾਂਦਾ, ਪੂਰੇ ਹਰਨੇ। ਬੇਨਤੀ ਕਰੀਏ ਮਹਾਰਾਜ ਸਾਡੇ ਤਾਂ ਭਾਗ ਇੰਨੇ, ਕਹਿੰਦੇ ਆ ਜਾ ਫਿਰ ਕਿਰਪਾ ਕਰਨੇ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਭਾਗ ਚਮਕ ਜਾਂਦੇ ਨੇ। ਹੁਣ ਸਾਰੇ ਕਿਤੇ ਸਾਡੀ ਮਾਨ ਇੱਜ਼ਤ ਹੋ ਰਹੀ ਹੈ, ਪਰ ਇਹ ਸਾਰੇ ਗੁਣ ਜਗਦੀਸ਼ਰੈ ਭਾਵ ਜਗਤ ਦੇ ਮਾਲਕ ਵਾਹਿਗੁਰੂ ਵਿੱਚ ਹਨ। ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਸੋ ਹੋਏ ਜੀਓ। ਫਰਮਾਉਂਦੇ ਹਨ ਸਤਿਗੁਰੂ ਭਾਈ, ਤੂੰ ਵੀ ਸੇਵਕ ਹੋ ਕੇ ਨਾ, ਸੇਵਕ ਭਾਵਨਾ ਰੱਖ ਕੇ ਕਿ ਮੈਂ ਉਹ ਪਰਮਾਤਮਾ ਦਾ ਸੇਵਕ ਹਾਂ ਜੀ, ਰਾਤ ਦਿਨ ਗੁਰਾਂ ਦੀ ਸੇਵਾ ਕਰ। ਵੀ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਤੂੰ, ਸੇਵਾਦਾਰ ਨੂੰ ਆਵਾਜ਼ ਮਾਰ, ਸੇਵਾਦਾਰ ਇੱਧਰ ਆ ਵੀ। ਉਹ ਦਰਵਾਜ਼ਾ ਨਹੀਂ ਬੰਦ ਕੀਤਾ ਵੀ ਤੂੰ ਇੱਥੇ ਹੁਣ ਸੁਣੇਗਾ ਮੇਰੇ ਕੋਲੋਂ, ਤੂੰ ਕਿੱਥੇ ਆਇਆ ਹੋਇਆ? ਗੁਰਦੁਆਰੇ ਸਾਰੇ ਸੇਵਾਦਾਰ ਹੀ ਹੁੰਦੇ ਆ। ਅਖੇ ਮੈਂ ਪ੍ਰਧਾਨ ਜੀ, ਮੈਂ ਸੈਕਟਰੀ ਜੀ, ਅਖੇ ਮੈਂ ਆ ਜੀ, ਇਹ ਗਾਹਾਂ ਧਰਮ ਰਾਜੇ ਨੂੰ ਜਾ ਕੇ ਦੱਸੀ ਵੀ ਮੈਂ ਕੌਣ ਆ। ਉਹ ਤੈਨੂੰ ਪੁੱਛੂਗਾ ਵੀ ਤੂੰ ਉੱਥੇ ਕੀ ਕਰਦਾ ਸੀ, ਹਿਸਾਬ ਸਾਰਾ ਹੋਣਾ। ਇਸ ਕਰਕੇ ਅਸਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਸੰਸਾਰ ਦੇ ਸਾਰੇ ਗੁਰੂ ਘਰਾਂ ਦੇ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਬਾਕੀ ਸਾਰੇ ਥੱਲੇ ਵਾਲੇ ਨਾਂ ਰੱਖੋ ਮਾੜੇ ਮੋਟੇ ਸੇਵਾਦਾਰ। ਸੋ ਮਹਾਰਾਜ ਦੇ ਆਪਾਂ ਸੇਵਾਦਾਰ ਹਾਂ ਸਾਰੇ ਜਾਣੇ। ਇੱਥੇ ਕਾਜੋ ਹਉਮੈ ਹਟ ਜੂਗੀ, ਸੇਵਕ ਹਾਂ ਆਪਾਂ। ਮਹਾਰਾਜ ਕਹਿੰਦੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ। ਗੁਰੂ ਅੰਗਦ ਦੇਵ ਜੀ ਨੇ ਕੋਈ ਉੱਥੇ ਪ੍ਰਧਾਨਗੀ ਨਹੀਂ ਸੀ ਲਈ, ਸੇਵਾ ਕੀਤੀ ਸੀ, ਗੁਰਤਾ ਗੱਦੀ ਦੇ ਤੀ। ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ ਹੈ, ਗੁਰਤਾ ਗੱਦੀ ਦੇ ਮਾਲਕ ਬਣੇ ਨੇ। ਕਿਸੇ ਮਹਾਂਪੁਰਖ ਤੋਂ ਅੱਗੇ ਮਹਾਂਪੁਰਖ ਨੂੰ ਜੇ ਜੋਤ ਜਲਾਈ ਹੈ ਤਾਂ ਉਹਨੇ ਸੇਵਾ ਕੀਤੀ ਹੈ। ਚੌਧਰਾਂ ਨਹੀਂ ਚਲਾਈਆਂ, ਚੌਧਰਾਂ ਵਾਲਾ ਕਦੇ ਕਾਮਯਾਬ ਨਹੀਂ ਹੁੰਦਾ। ਜਿਹਨੇ ਬੰਦਗੀ ਕਰਨੀ ਹੈ ਉਹ ਚੌਧਰ 'ਚ ਨਹੀਂ ਪੈਂਦਾ। ਇਸ ਕਰਕੇ ਆ ਜੇ ਸੇਵਾ ਜ਼ਰੂਰ ਕਰੋ, ਪਰ ਨਿਮਰਤਾ ਨਾਲ। ਮੈਂ ਤਾਂ ਜੀ ਇੱਥੇ ਸੇਵਾ ਕਰਨ ਨੂੰ ਹੀ ਆਇਆ ਜੀ, ਬਸ। ਜਿਹੜਾ ਸੇਵਾ ਭਾਵਨਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਚੌਰ ਕਰਦਾ, ਆਪ ਲੰਗਰ ਵਰਤਾਉਂਦਾ, ਸੋ ਮਹਾਰਾਜ ਸੱਚੇ ਪਾਤਸ਼ਾਹ ਤਾਂ ਖੁਸ਼ ਹੁੰਦੇ ਨੇ ਵੀ ਇਹ ਸਾਡਾ ਸੇਵਕ ਹੈ। ਤਾਂ ਮਹਾਰਾਜ ਕਹਿੰਦੇ ਨੇ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਸੋ ਹੋਏ ਜੀਉ। ਸੇਵਾਦਾਰ ਬਣ ਕੇ ਸੇਵਾ ਕਰ, ਜੋ ਉਸ ਵਾਹਿਗੁਰੂ ਨੂੰ ਪਾਉਂਦਾ ਉਹੀ ਕੁਝ ਹੁੰਦਾ, ਤੇਰਾ ਵਿਹਾਰ ਪਰਾਲਬਧ ਅਨੁਸਾਰ ਆਪੇ ਚੱਲਦਾ ਰਹੂਗਾ। ਸੋ ਇਹ ਆਪਾਂ ਸਮੁੱਚੇ ਸੰਸਾਰ ਦੇ ਵਿੱਚ ਸਮੁੱਚੇ ਪੰਥ ਵਿੱਚ ਗੱਲ ਕੀਤੀ ਹੈ, ਇਹ ਨਹੀਂ ਵੀ ਆਪਾਂ ਕਿਸੇ ਇੱਕ ਨੂੰ ਕਹਿ ਰਹੇ, ਨਹੀਂ ਸਾਰਿਆਂ ਲਈ ਸਾਂਝੀ ਚੀਜ਼ ਹੁੰਦੀ ਹੈ। ਸੋ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕਿੰਨੀ ਸੇਵਾ ਕਰਦੇ ਜਥੇ ਸੰਗਤ ਦੀ, ਜਿਸ ਦਿਨ ਪਹਿਲੇ ਦਿਨ ਦਸਤਾਰ ਮਿਲੀ ਸੀ ਮੈਨੂੰ ਯਾਦ ਹੈ ਵੀ ਪੰਗਤ ਵਿੱਚ ਜਦੋਂ ਲੰਗਰ ਆਪ ਵਰਤਾਉਂਦੇ ਹੁੰਦੇ ਸੀ, ਬਾਬਾ ਠਾਕੁਰ ਸਿੰਘ ਜੀ ਖੜ੍ਹੇ ਇੱਕ ਪਾਸੇ, ਉਸ ਵਕਤ ਜਦੋਂ ਜੂਠੇ ਭਾਂਡੇ ਚੱਕਣ ਲੱਗੇ ਤਾਂ ਬਾਬਾ ਜੀ ਨੇ ਹੱਥ ਫੜ ਲਿਆ, ਜਰਨੈਲ ਸਿੰਘ ਹੁਣ ਨਹੀਂ, ਬਸ ਹੁਣ ਨਹੀਂ ਇਹ ਕੰਮ ਕਰਨਾ, ਨਾ ਬਹੁਤ ਸੇਵਾ ਕੀਤੀ ਭਾਈ, ਹੁਣ ਅਸੀਂ ਤੇਰੇ ਤੋਂ ਜੂਠੇ ਭਾਂਡੇ ਨਹੀਂ ਚੁਕਾਉਣੇ, ਹੁਣ ਤੈਨੂੰ ਜਿਹੜੀ ਡਿਊਟੀ ਮਿਲੀ ਉਹ ਕਰ। ਇਸ ਕਰਕੇ ਹੈ ਵੀ ਕਿੰਨੀ ਨਿਮਰਤਾ, ਦਸਤਾਰਬੰਦੀ ਹੋ ਜਾਣ ਤੋਂ ਬਾਅਦ ਫਿਰ ਵੀ ਚੋਰੀ ਚੋਰੀ ਭਾਂਡੇ ਵਾਜਦੇ ਹੁੰਦੇ ਸੀ ਰਾਤ ਨੂੰ, ਕਦੇ ਕਦੇ ਕਈ ਕੁਛ ਕਰ ਜਾਂਦੇ ਸੀ, ਪਤਾ ਨਹੀਂ ਸੀ ਲੱਗਦਾ ਕਿਉਂ। ਨਵਾਬ ਕਪੂਰ ਸਿੰਘ ਨਵਾਬੀ ਦੇਣ ਲੱਗੇ, ਰੋਣ ਲੱਗ ਗਿਆ ਸੀ, ਖਾਲਸਾ ਜੀ ਨਵਾਬੀ ਲੈ ਕੇ ਤਾਂ ਮੈਂ ਆਕੜ ਜੂੰਗਾ, ਮੈਂ ਤਾਂ ਜੋੜੇ ਝਾੜਨੇ, ਮੈਂ ਪੱਖਾ ਕਰਨਾ, ਮੈਂ ਘੋੜਿਆਂ ਨੂੰ ਲਿੱਦ ਹਟਾਉਣੀ, ਮੈਂ ਘੋੜੇ ਨਵਾਉਣੇ, ਖਰਖਰਾ ਕਰਨਾ। ਸਾਧ ਸੰਗਤ ਕਹਿਣ ਲੱਗੀ ਭਾਈ ਸਾਹਿਬ ਜੀ ਤੁਸੀਂ ਆਪਣੀ ਸੇਵਾ ਜਾਰੀ ਰੱਖਿਓ, ਪਰ ਨਵਾਬੀ ਲੈ ਲਓ। ਦੇਖ ਲਓ ਸਿੰਘਾਂ ਨੇ ਨਵਾਬੀਆਂ ਲੈ ਕੇ ਵੀ ਜੂਠੇ ਭਾਂਡੇ ਨਹੀਂ ਮੰਜਣੇ ਛੱਡੇ, ਘੋੜਿਆਂ ਨੂੰ ਨਵਾਇਆ, ਲਿੱਦ ਹਟਾਈ। ਮਹਾਂਪੁਰਖ ਜਿੰਨੇ ਵੀ ਹੋਏ ਨੇ, ਜਿੰਨਿਆਂ ਵੀ ਨਾਂ ਲੈ ਦਿਓ, ਸਾਰੇ ਮਹਾਂਪੁਰਖ ਅੱਧੀ ਰਾਤ ਨੂੰ ਉੱਠ ਕੇ ਸੰਗਤ ਦੇ ਭਾਂਡੇ ਮਾਂਜਦੇ। ਸੇਵਾ, ਪੰਜਵੇਂ ਪਾਤਸ਼ਾਹ ਸੰਗਤ ਨੂੰ ਪੱਖਾ ਕਰਦੇ ਹੁੰਦੇ ਸੀ, ਸੰਗਤ ਥੱਕੀ ਆਉਂਦੀ। ਪਿੱਪਲੀ ਸਾਹਿਬ ਗਏ ਇੱਕ ਵਾਰੀ, ਫਿਰ ਕਾਬਲ ਕੰਧਾਰ ਦੀ ਸੰਗਤ ਦੇ ਚਰਨ ਘੁੱਟਣ ਲੱਗ ਗਏ, ਲੱਤਾਂ ਘੁੱਟੀਆਂ, ਗਲ ਵਾਲੇ ਪੱਲੇ ਨਾਲ ਝਾੜਦੇ ਸੀ ਮਿੱਟੀ। ਇਹ ਸਿੱਖਿਆ ਉਹਨਾਂ ਨੇ ਆਪਾਂ ਨੂੰ ਦਿੱਤੀ ਸੀ। ਅਤੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ ਤੋਂ ਪਹਿਲੀ ਵਾਰ ਬਾਬਾ ਲਹਿਣਾ ਦੇ ਰੂਪ 'ਚ ਘੋੜੀ 'ਤੇ ਚੜ੍ਹ ਕੇ ਆਏ ਆ, ਆਪ ਲੈਣ ਗਏ ਨੇ ਅੱਗੇ, ਉਹ ਗੜਬੀ 'ਚ ਪਾਣੀ ਲੈ ਗਏ, ਫਿਰ ਬਾਹਰ ਜਾ ਕੇ ਹੁਣ ਘੋੜੀ ਲਗਾਮ ਫੜ ਕੇ ਲਿਆਏ। ਬਾਅਦ 'ਚ ਪਤਾ ਲੱਗਿਆ ਵੀ ਇਹ ਤਾਂ ਗੁਰੂ ਨਾਨਕ ਦੇਵ ਜੀ ਆਪ ਹੀ ਗਏ ਸੀ। ਸੋ ਸਾਡਾ ਕਹਿਣ ਦਾ ਭਾਵ ਹੈ ਬਈ ਜਿਹੜੀ ਆ ਨਾ ਪ੍ਰਾਪਤੀ ਹੋਣੀ ਆ ਜਾਂ ਕਿਰਪਾ ਹੋਣੀ ਆ, ਉਹ ਸੇਵਾ ਦੁਆਰਾ ਹੁੰਦੀ ਹੈ। ਸਤਿਗੁਰੂ ਆਪਾਂ ਨੂੰ ਕਹਿੰਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ ਆਪਾਂ ਨੂੰ, ਤਾਂ ਸਤਿਗੁਰੂ ਜੀ ਆਪਾਂ ਨੂੰ ਪਾਵਨ ਬਚਨ ਫਰਮਾਉਂਦੇ ਨੇ। ਮਾਤਾ ਜਿੰਨੀਆਂ ਆਪਣੀਆਂ ਮਾਤਾਵਾਂ ਗੁਰੂ ਘਰ 'ਚ ਹੋਈਆਂ, ਬੇਬੇ ਨਾਨਕੀ ਤੋਂ ਲੈ ਕੇ ਸਾਰੇ ਲੰਗਰ ਦੀ ਸੇਵਾ ਕਰਦੇ। ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ, ਅੱਗੇ ਚੱਲ ਕੇ ਆਉਣਾ ਇਸ ਰਾਗ ਦੀ ਵਾਰ ਵਿੱਚ। ਮਾਤਾ ਖੀਵੀ ਜੀ ਨੇ ਬਹੁਤ ਸੇਵਾ ਕੀਤੀ ਲੰਗਰ 'ਚ, ਸਾਰੀਆਂ ਮਾਤਾਵਾਂ ਨੇ ਬਹੁਤ, ਬੀਬੀ ਭਾਨੀ ਜੀ ਨੇ ਬਹੁਤ ਸੇਵਾ ਕੀਤੀ ਹੈ, ਲੰਗਰ ਵਰਤਾਉਂਦੇ ਸੀ, ਬਣਾਉਂਦੇ ਸੀ, ਸਾਰੇ ਸੇਵਾ ਕਰਦੇ। ਬਾਬਾ ਬੁੱਢਾ ਜੀ ਆਪ ਟੋਕਰੀਆਂ ਭਰ ਭਰ ਕੇ ਫਿਰ ਸਿੱਟਣੀਆਂ, ਬੌਲੀ ਸਾਹਿਬ ਦੀ ਸੇਵਾ ਚੌਥੇ ਪਾਤਸ਼ਾਹ ਨੇ ਬਹੁਤ ਕੀਤੀ, ਭਾਈ ਗੁਰਦਾਸ ਜੀ ਨੇ ਕੀਤੀ। ਇਹ ਗੁਰੂ ਘਰ ਸਿਰਫ ਸੇਵਾਦਾਰਾਂ ਦੀ ਸੋ ਥਾਂ ਹੈ, ਸੇਵਕ ਦੀ ਹੈ। ਮਹਾਰਾਜ ਕਹਿੰਦੇ ਜਿਹੜਾ ਸੇਵਾ ਕਰੂਗਾ ਉਹਦੀ ਝੋਲੀ ਭਰੂੰਗਾ, ਜਿਹੜਾ ਸੇਵਾ ਨਹੀਂ ਕਰੂਗਾ ਉਹਦੀ ਝੋਲੀ ਨਹੀਂ ਭਰਨੀ। ਇਹ ਮਰਿਆਦਾ ਪੁੱਠੀ ਚੱਲ ਪਈ, ਉਹਨੂੰ ਪਿੱਛੇ ਨੂੰ ਮੋੜਨਾ ਪੈਣਾ ਆਪਾਂ ਨੂੰ ਹੌਲੀ ਹੌਲੀ। ਇਹ ਤੁਹਾਨੂੰ ਕੀ ਹੋ ਗਿਆ ਬਈ, ਹੋਰ ਕੋਈ ਥਾਂ ਨਹੀਂ ਲੱਭਿਆ ਤੁਹਾਨੂੰ? ਸੇਵਾ ਇੱਥੇ ਕਰਨ, ਗੁਰੂ ਘਰ ਦੇ ਸੇਵਾ ਕਰਨੀ ਸੀ। ਬਲ ਜਾਏ ਨਾਨਕ ਸੁਖੈ ਦਾਤੇ, ਪ੍ਰਗਾਸ ਮਨ ਤਨ ਹੋਏ ਜੀਓ। ਮਹਾਰਾਜ ਕਥਨ ਕਰਦੇ ਸੁਖਾਂ ਦੇ ਦਾਤੇ ਪਰਮਾਤਮਾ ਤੋਂ ਬਲਿਹਾਰ ਜਾਣਾ ਕਰੋ, ਜਿਹਦੀ ਕਿਰਪਾ ਨਾਲ ਮਨ ਤਨ ਵਿੱਚ ਪ੍ਰਕਾਸ਼ ਹੁੰਦਾ ਹੈ। ਸਲੋਕ, ਹਰ ਸਿਮਰਤ ਮਨ ਤਨ ਸੁਖੀ, ਬਿਨਸੀ ਦੁਤੀਆ ਸੋਚ। ਮਹਾਰਾਜ ਸਲੋਕ ਫਰਮਾਉਂਦੇ ਨੇ ਅੱਗੇ ਕਿ ਹਰੀ ਦਾ ਸਿਮਰਨ ਕਰਨ ਵਾਲੇ ਦਾ ਮਨ ਤਨ ਸੁਖੀ ਹੋਇਆ, ਅਤੇ ਦੁਤੀਆ ਸੋਚ ਹੁੰਦੀ ਦੂਜੀ ਜਿਹੜੀ ਚਿੰਤਾ ਸੀ ਉਹ ਸਾਰੀ ਮਿਟ ਗਈ, ਗੁਰੂ ਦੀ ਕਿਰਪਾ ਨਾਲ ਹਟ ਗਈ ਸਾਰੀ ਚਿੰਤਾ। ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ। ਮਹਾਰਾਜ ਕਥਨ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਕਿ ਅਸੀਂ ਤਾਂ ਗੋਪਾਲ ਦੀ ਓਟ ਫੜੀ ਹੈ, ਉਹ ਗੋਬਿੰਦ ਸੰਕਟ ਮੋਚ ਦੁੱਖਾਂ ਦੇ ਨਾਸ ਕਰਨੇ ਵਾਲਾ ਹੈ। ਚੰਤ ਭੈ ਸੰਕਟ ਕਾਟੇ, ਨਾਰਾਇਣ ਦਇਆਲ ਜੀਓ। ਹੁਣ ਮਹਾਰਾਜ ਫਰਮਾਉਂਦੇ ਭੈ ਸੰਕਟ ਕਾਟੇ ਅਤੇ ਵਿਸ਼ਰਾਮ ਆ ਜਾਣਾ। ਦਿਆਲੂ ਨਾਰਾਇਣ ਜੀ ਨੇ ਭੈਦਾਇਕ ਜਨਮ ਮਰਨ ਦੇ ਸੰਕਟ ਜਿਹੜੇ ਦੁੱਖ ਸੀ ਉਹ ਸਾਰੇ ਕੱਟਦੇ, ਸ਼ਾਂਤ ਵਿੱਚ ਇਹ ਜੋ ਮਹਾਰਾਜ ਨੇ ਪਾਵਨ ਬਚਨ ਫਰਮਾਏ ਹਨ। ਹਰ ਗੁਣ ਆਨੰਦ ਗਾਏ, ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ। ਜੋ ਪ੍ਰਭੂ ਦੀਨਾ ਨਾਥ ਭਾਵ ਗਰੀਬਾਂ ਦਾ ਸਵਾਮੀ ਹੈ ਅਤੇ ਸਾਰਿਆਂ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ, ਉਹ ਸਾਰੀ ਦੇ ਆਨੰਦਦਾਇਕ ਗੁਣਾਂ ਨੂੰ ਅਸੀਂ ਗਾਇਨ ਕੀਤਾ ਹੈ। ਪ੍ਰਤਪਾਲ ਅਚੁੱਤ ਪੁਰਖ ਏਕੋ ਤਿਸ ਹੈ ਸਿਉਂ ਰੰਗ ਲਾਗਾ। ਸਾਰਿਆਂ ਦੀ ਪਾਲਣਾ ਕਰਨ ਵਾਲਾ ਜੋ ਇੱਕ ਅਚੁੱਤ ਹੁੰਦਾ ਅਗਿੜ ਪੁਰਖ ਹੈ, ਉਸ ਨਾਲ ਸਾਡਾ ਰੰਗ ਹੁੰਦਾ ਪ੍ਰੇਮ ਲੱਗਾ। ਅਚੁੱਤ ਤਾਂ ਕਹਿੰਦੇ ਜਿਵੇਂ ਬੰਦਾ ਖੜਾ ਉਹਨੂੰ ਧੱਕਾ ਦੇਈਏ ਪਿੱਛੇ ਡਿੱਗ ਪੈਂਦਾ ਠਾਹ ਕਰਕੇ, ਉਹ ਅਗਿੜ ਤਾਂ ਕਹਿੰਦੇ ਉਹ ਡਿੱਗਦਾ ਨਹੀਂ, ਉਹਨੂੰ ਕੋਈ ਸਿੱਟ ਸਕਦਾ। ਕਰ ਚਰਨ ਮਸਤਕ ਮੇਲ ਲੀਨੇ ਸਦਾ ਅਨ ਦਿਨ ਜਾਗਾ। ਜਿਸ ਵੇਲੇ ਚਰਨਾਂ ਨਾਲ ਕਰ ਹੁੰਦਾ, ਕਰ ਕਮਲ ਹੱਥ ਛੁਆ ਕੇ ਮੱਥੇ ਨਾਲ ਮੇਲ ਲਿਆ, ਕਰ ਹੁੰਦਾ ਹੱਥ ਤੇ ਮੱਥਾ ਦੋਹਾਂ ਨੂੰ ਚਰਨਾਂ ਨਾਲ ਲਗਾ ਦਿੱਤਾ। ਜਿਸ ਵੇਲੇ ਆਪਣਾ ਮਸਤਕ ਚਰਨਾਂ ਉੱਪਰ ਰੱਖਣਾ ਕੀਤਾ ਤਾਂ ਵਾਹਿਗੁਰੂ ਨੇ ਮੇਲ ਲਿਆ। ਫਿਰ ਮੈਂ ਸਦਾ ਹੀ ਰਾਤ ਦਿਨੇ ਗਿਆਨ ਜਾਗਰਤ ਵਿੱਚ ਜਾਗ ਪਿਆ ਅਤੇ ਆਪਣੇ ਮਨ ਦੇ ਅੰਦਰ ਇਉਂ ਨਿਸ਼ਚਾ ਕਰ ਲਿਆ ਕਿ ਸਭ ਕੁਛ ਤੇਰਾ, ਸਭ ਕੁਛ ਤੇਰਾ ਹੈ ਜੀ, ਮੇਰਾ ਕੁਛ ਨਹੀਂ ਹੈ। ਜੀਉ ਪਿੰਡ ਗ੍ਰਹਿ ਥਾਨ ਤਿਸਕਾ, ਤਨ ਜੋਬਨ ਤਨ ਮਾਲ ਜੀਉ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜੀਵ ਨੂੰ ਜਿਹੜਾ ਸਰੀਰ ਦਿੱਤਾ, ਘਰ ਅਸਥਾਨ ਸੂਖਮ ਸਰੀਰ, ਜਵਾਨੀ ਪ੍ਰਤੱਖ ਧਨ ਅਤੇ ਹਾਥੀ ਘੋੜੇ ਮਾਲ ਡੰਗਰ ਕਾਰਾਂ ਮੋਟਰਾਂ ਗੱਡੀਆਂ, ਜੋ ਵੀ ਆਪਣੇ ਘਰ 'ਚ ਸਮਾਨ ਹੈ, ਦਿੱਤਾ ਤਾਂ ਮਹਾਰਾਜ ਦਾ ਹੀ ਹੋਇਆ ਨਾ। ਸਦ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜੀਉ। ਮਹਾਰਾਜ ਕਥਨ ਕਰਦੇ ਜੋ ਸਾਰਿਆਂ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਉਸ ਹਰੀ ਤੋਂ ਮੈਂ ਸਦਾ ਸਦਾ ਬਲਿਹਾਰ ਜਾਂਦਾ ਹਾਂ ਜੀ। ਸਲੋਕ ਰਸਨਾ ਉਚਰੈ ਹਰ ਹਰੇ ਗੁਣ ਗੋਬਿੰਦ ਵਖਿਆਨ। ਗੁਰਮੁਖ ਜਨ ਜਿਹੜੇ ਰਸਨਾ ਨਾਲ, ਜ਼ੁਬਾਨ ਦੇ ਨਾਲ ਰਸਨਾ ਗੁਣ ਗੋਪਾਲ ਨੇ ਦਗਾਇਣ, ਹਰ ਹਰ ਨਾਮਾਂ ਨੂੰ ਉਚਾਰਦੇ ਨੇ, ਜ਼ੁਬਾਨ ਨੂੰ ਸਫਲੀ ਕਰਦੇ ਨੇ। ਜ਼ੁਬਾਨ ਸਫਲੀ ਹੋਣੀ ਹੈ ਵਾਹਿਗੁਰੂ ਵਾਹਿਗੁਰੂ ਕਰਨ ਨਾਲ, ਨਿੰਦਾ ਚੁਗਲੀ ਬਦੀ ਵਕੀਲੀ ਇਹਦੇ ਨਾਲ ਸਫਲਾ ਨਹੀਂ ਹੁੰਦਾ ਕੁਛ। ਇਹ ਰਸਨਾ ਤੂੰ ਅੰਦਰਸ ਰਾਚ ਰਹੀ ਕਿਹਾ ਤਾਂ ਹੈ ਮਹਾਰਾਜ ਨੇ, ਅਤੇ ਗੋਬਿੰਦ ਦੇ ਗੁਣਾਂ ਦਾ ਵਖਿਆਨ ਕਰਦੇ ਨੇ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ। ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰੱਖੈ ਨਿਦਾਨ। ਨਾਨਕ ਪਕੜੀ ਟੇਕ ਏਕ, ਗੁਰੂ ਸਾਹਿਬ ਜੀ ਕਥਨ ਕਰਦੇ ਗੁਰਮੁਖਾਂ ਨੇ ਇੱਕ ਉਸ ਅਕਾਲ ਪੁਰਖ ਦੀ ਓਟ ਪੜੀ ਹੈ ਜੋ ਪਰਮੇਸ਼ਰ ਨਿਦਾਨ ਹੁੰਦਾ, ਅੰਤ ਨੂੰ ਹੱਥ ਦੇ ਕੇ ਰੱਖਦਾ ਸਾਨੂੰ। ਛੰਤ, ਸਲੋਕ ਦੀ ਵਿਆਖਿਆ ਹੀ ਛੰਤ ਵਿੱਚ ਕਰਦੇ ਅੱਗੇ। ਸੋ ਸਵਾਮੀ ਪ੍ਰਭ ਰੱਖ ਕੋ ਅੰਚਲ ਤਾਕੈ ਲਾਗ ਜੀਓ। ਉਹ ਪ੍ਰਭੂ ਸਵਾਮੀ ਸਾਰਿਆਂ ਦਾ ਰੱਖਿਅਕ ਹੈ, ਹੇ ਜੀਵ ਉਹਦੇ ਨਾਮ ਰੂਪ ਅੰਚਲ ਦਾ ਪੱਲੇ ਨਾਲ ਤੂੰ ਲੱਗਣਾ ਕਰ। ਭਜ ਸਾਧੂ ਸੰਗ ਦਿਆਲ ਦੇਵ, ਮਨ ਕੀ ਮਤ ਤਿਆਗ ਜੀਓ। ਹੇ ਜੀਵ ਆਪਣੀ ਮਨ ਮਤ ਨੂੰ ਤਿਆਗ ਭਾਈ, ਤੂੰ ਨਹੀਂ ਤਿਆਗਦਾ, ਹੇ ਤੇਰਾ ਕੁਛ ਨਹੀਂ ਬਣਨਾ, ਆਪਣੀ ਮਨ ਮਤ ਨੂੰ ਛੱਡ ਦੇ, ਮਨਮੁਖਾ ਗੁਰਮੁਖ ਬਣ ਜਾ, ਗੁਰਮਤ ਨੂੰ ਗ੍ਰਹਿਣ ਕਰ। ਇਹ ਆਪਣੀ ਜਿੱਦ ਪੁਣਾ ਛੱਡ ਦੇ, ਹੱਠ ਪੁਣਾ ਛੱਡ ਦੇ, ਵੀ ਮੈਂ ਨਾ ਮੰਨਣ ਵਾਲੀ ਗੱਲ ਛੱਡ ਦੇ, ਆਪਣੀ ਮਨ ਮਤ ਨੂੰ ਤਿਆਗ ਕੇ ਸਾਧੂਆਂ ਦੀ ਸੰਗਤ 'ਚ ਮਿਲ ਕੇ ਦੇਵ ਹੁੰਦਾ ਪ੍ਰਕਾਸ਼ ਰੂਪ ਦਿਆਲੂ ਨੂੰ ਭਜਨਾ ਕਰ, ਸਾਧ ਸੰਗਤ 'ਚ ਮਿਲ ਜਾ। ਇੱਕ ਓਟ ਕੀ ਜੈ ਜੀਓ, ਦੀਜੈ ਆਸ ਇੱਕ ਧਰਨੀ ਧਰੈ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਵਚਨ ਫਰਮਾਉਂਦੇ ਹਨ, ਇੱਕ ਪ੍ਰਭੂ ਦੀ ਓਟ ਲੈਣਾ ਕਰ, ਇੱਕ ਨੂੰ ਹੀ ਆਪਣਾ ਜੀ ਅਰਪ ਦੇ, ਇੱਕ ਧਰਨੀ ਧਰ ਪ੍ਰਭੂ ਦੀ ਚਿੱਤ ਵਿੱਚ ਆਸ ਰੱਖਣਾ ਕਰ। ਇੱਕ ਓਟ ਕੀਜੈ ਜੀਓ ਦੀਜੈ, ਇਹ ਨਹੀਂ ਕਹਿਣਾ ਵੀ ਇੱਕ ਓਟ ਕੀਜੈ ਜੀਓ ਦੀਜੈ ਆਸ ਇੱਕ ਧਰਨੀ ਧਰੈ, ਨਹੀਂ, ਇੱਕ ਓਟ ਕੀਜੈ ਜੀਓ ਦੀਜੈ। ਸੋ ਆਪਣਾ ਜੀ ਅਰਪਣ ਕਰ ਦੇ, ਇੱਕ ਰੱਬ ਦੀ ਆਸ ਕਰ। ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ। ਜੋ ਸਤਸੰਗ ਦੁਆਰਾ ਹਰੀ ਨਾਮ ਵਿੱਚ ਰੰਗੇ ਹੁੰਦਾ, ਪ੍ਰੇਮ ਕਰਦਾ, ਉਹ ਸਰਬ ਪ੍ਰਕਾਰ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਜਨਮ ਮਰਨ ਵਿਕਾਰ ਛੂਟੇ ਫਿਰ ਨ ਲਾਗੈ ਦਾਗ ਜੀਓ। ਜਨਮ ਮਰਨ ਆਦਿਕ ਜੋ ਸਰੀਰ ਦੇ 6 ਵਿਕਾਰ ਹੈ, ਇਹ ਉਹਨਾਂ ਦੇ ਨਿਵਿਰਤ ਹੋ ਜਾਂਦੇ ਹੈ, ਉਹ ਜੀਵ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਕਲੰਕ ਨਹੀਂ ਲੱਗਦਾ। ਜਨਮ ਅਸਤ ਔਰ ਬ੍ਰਿਧ ਪੁਨ ਸੋ ਵਿਪ੍ਰਨ ਖੈ ਤਨ ਨਾਸ ਖੱਟ ਵਿਕਾਰ ਹੈ ਦੇਹ ਕੇ ਆਤਮ ਸਵੰ ਪ੍ਰਕਾਸ਼। ਸੋ ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ, ਬਲ ਜਾਏ ਨਾਨਕ ਪੁਰਖ ਪੂਰਨ ਥਿਰ ਜਾ ਕਾ ਸੁਹਾਗ ਜੀਓ। ਮਹਾਰਾਜ ਕਥਨ ਕਰਦੇ ਨੇ ਪੂਰਨ ਪੁਰਖ ਪਰਮਾਤਮਾ ਤੋਂ ਬਲਿਹਾਰ ਜਾਣਾ ਕਰ, ਜੀ ਦਾ ਸੁਹਾਗ ਹੁੰਦਾ ਆਨੰਦ ਇਸਤਤਾ ਰੂਪ ਹੈ, ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਇਸ ਪ੍ਰਕਾਰ ਸਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ ਸੋ ਆਮ ਗ੍ਰੰਥਾਂ ਵਿੱਚ ਚਾਰ ਪਦਾਰਥ ਲਿਖੇ ਨੇ, ਧਰਮ ਅਰਥ ਕਾਮ ਮੋਖ। ਇਹ ਵਿਸ਼ੇਸ਼ ਹੈ, 927 ਅੰਗ 'ਤੇ ਯਾਦ ਰੱਖਣ ਵਾਲੀ ਬਖਸ਼ਿਸ਼ ਹੈ। ਇਹ ਬੜੇ ਬੜੇ ਮਹਾਂਪੁਰਖ ਦੱਸਦੇ ਨੇ ਇਹ ਸਲੋਕ। ਭਾਈ ਗ੍ਰਿਸਤੀਆਂ ਲਈ ਬਹੁਤ ਵਧੀਆ, ਸਾਰੀਆਂ ਚੀਜ਼ਾਂ ਇੱਕੋ ਸਲੋਕ ਵਿੱਚ ਹੀ ਰੱਖੀਆਂ ਹੋਈਆਂ। ਗਾਹਾਂ ਵੀ ਬਖਸ਼ਿਸ਼ ਹੈ ਛੰਤ ਵਿੱਚ ਬੜੀ ਭਾਰੀ। ਜੇ ਕੋਈ ਸਲੋਕ ਸਮੇਤ ਸਾਰਾ ਛੰਤ ਪੜ੍ਹਿਓ ਜ਼ਿਆਦੇ, ਜੇ ਸਾਰੇ ਹੀ ਛੰਤ ਪੜ੍ਹ ਲਵੇ ਹੋਰ ਜ਼ਿਆਦੇ ਵਧੀਆ। ਇਹ ਜਿਹੜੇ ਸੰਤ ਨੇ ਛੰਤ ਰਾਮਕਲੀ ਰਾਗ ਦੇ, ਕਿਉਂਕਿ ਜਿਵੇਂ ਇਸ਼ਾਰਾ ਕਰ ਦਿੰਦੇ ਅਸੀਂ ਦੱਸ ਦਿੰਦੇ ਵੀ ਆਹ ਗੱਲ ਆ, ਇੱਦਾਂ ਹੋਣੀ ਚਾਹੀਦੀ, ਆਹ ਚੀਜ਼ ਐਂ ਹੁੰਦੀ ਹੈ, ਤਾਂ ਨਹੀਂ ਸਾਰੀਆਂ ਚੀਜ਼ਾਂ ਨੇ। ਧਰਮ ਉਹ ਚੀਜ਼ ਆ ਜਿਹਦੇ ਆਸਰੇ ਸਾਰੀ ਦੁਨੀਆ ਖੜੀ। ਧਰਮ ਅਰਥ ਕਾਮ ਮੋਖ, ਧੌਲ ਧਰਮ ਦਇਆ ਕਪੂਤ, ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਧਰੀ ਇੱਕ ਨਾਮ ਧਰਮ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਸੋ ਇਸ ਤਰ੍ਹਾਂ ਇਹ ਜਿਹੜਾ ਧਰਮ ਹੁੰਦਾ ਸੰਸਾਰ ਦੇ ਵਿੱਚ ਬੜੀ ਵੱਡੀ ਬਖਸ਼ਿਸ਼ ਹੈ। ਧਰਮ ਤੋਂ ਬਾਅਦ ਆਉਂਦਾ ਅਰਥ, ਸ਼ਬਦ ਦੇ ਭਾਵ ਨੂੰ ਅਰਥ ਕਹਿੰਦੇ ਨੇ ਅਤੇ ਪ੍ਰਯੋਜਨ ਯਾਨੀ ਮਤਲਬ ਨੂੰ ਵੀ ਅਰਥ ਕਹਿੰਦੇ ਨੇ। ਹਰ ਪੁੱਛਿਆ ਢਾਡੀ ਸਦਕਾ ਕਿਤ ਅਰਥ ਤੂੰ ਆਇਆ, ਅਰਥ ਪਦਾਰਥ ਨੂੰ ਵੀ ਕਹਿੰਦੇ ਨੇ। ਤਨ ਧਨ ਆਪਨ ਥਾਪਿਓ, ਹਰ ਜਪਨਾ ਨਿਮਖ ਜਾਪਿਓ, ਅਰਥ ਦ੍ਰਭ ਦੇਖ ਕਛ ਸੰਗ ਨਾਹੀਂ ਚਲਣਾ। ਅੱਗੇ ਆਉਂਦਾ ਕਾਮ, ਕਾਮਨਾ ਹੁੰਦਾ ਕਾਮਨਾ ਸੰਕਲਪ ਜਾਂ ਵਿਸ਼ੇ ਸੁੱਖ। ਮੋਕਸ਼, ਬੰਧਨਾਂ ਤੋਂ ਰਹਿਤ ਹੋਣਾ। ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਉਹ ਵਾਹਿਗੁਰੂ। ਇਸ ਤਰ੍ਹਾਂ ਦੇ ਧਰਮ ਅਰਥ ਕਾਮ ਮੋਖ ਆਦਿਕ ਚਾਰ ਪਦਾਰਥਾਂ ਦੇ ਦੇਣ ਵਾਲਾ, ਅਤੇ ਅਸਲ ਜੋ ਕੇਵਲ ਮੁਕਤੀ ਹੈ ਉਹਦਾ ਵੀ ਉਹ ਨਾਥ ਸੁਆਮੀ ਹੈ, ਕੇਵਲ ਮੁਕਤੀ ਵੀ ਦਿੰਦਾ ਹੈ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਧਾਤਾ, ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ। ਜਿਸ ਵੇਲੇ ਮੱਥੇ ਦਾ ਲੇਖ ਲਿਖਿਆ ਹੋਇਆ ਫਲ ਦੇਣ ਨੂੰ ਪ੍ਰਗਟ ਹੋਇਆ ਤਾਂ ਪ੍ਰਭੂ ਨੇ ਸਾਰਿਆਂ ਮਨੋਰਥ ਹੁੰਦਾ ਸੰਕਲਪਾਂ ਨੂੰ ਪੂਰਾ ਕਰ ਦਿੱਤਾ। ਛੰਤ, ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀਓ। ਇਹ ਭਾਈ ਨਿਰੰਜਨ ਰਾਏ ਦੇ ਮਿਲਣ ਕਰਕੇ ਮੇਰੀਆਂ ਸਭ ਇੱਛਾ ਜਿਹੜੀਆਂ ਪੁੰਨੀਆਂ ਭਾਵ ਪੂਰੀਆਂ ਹੋਈਆਂ ਨੇ। ਆਨੰਦ ਭਇਆ ਵਡਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਇਹ ਵਡਭਾਗੀ ਹੋ, ਬੜਾ ਹੀ ਆਨੰਦ ਹੋਇਆ ਕਿਉਂ ਜਨਤਾ ਕਰਨ ਰੂਪੀ ਘਰ ਵਿੱਚ ਪ੍ਰਭੂ ਆ ਕੇ ਪ੍ਰਗਟ ਹੋਏ ਨੇ। ਗ੍ਰਹਿ ਲਾ ਲਿਆਏ ਪੁਰਬ ਕਮਾਏ, ਤਾਂ ਕੀ ਉਪਮਾ ਤਿਆਗਣਾ। ਪੂਰਵਲੇ ਸ਼ੁਭ ਕਰਮਾਂ ਦੇ ਕਮਾਏ ਅਨੁਸਾਰ ਅੰਤਹਿ ਕਰਨ ਰੂਪ ਘਰ ਵਿੱਚ ਲਾਲ ਹੁੰਦਾ, ਪਿਆਰੇ ਪ੍ਰਭੂ ਆਏ ਨੇ, ਮੈਂ ਉਸ ਦੀ ਕੀ ਉਪਮਾ ਗਿਣਾ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਕਵਨ ਰਸਨਾ ਗੁਣ ਪਣਾ। ਉਹ ਬੇਅੰਤ ਗੁਣਾਂ ਕਰਕੇ ਪੂਰਨ ਹੈ ਸੁਖ ਸਹਿਜ ਦਾ ਦਾਤਾ, ਅਚੁੱਤ ਸੁਖ ਦਾ ਗਿਆਨ, ਫਿਰ ਗਿਆਨ ਸੁਖ ਦਾ ਦਾਤਾ ਹੈ। ਕਿਹੜੀ ਰਸਨਾ ਨਾਲ, ਜ਼ਬਾਨ ਨਾਲ ਮੈਂ ਉਹਦੇ ਗੁਣਾਂ ਨੂੰ ਭਣਾ ਕਥਨ ਕਰਾਂ, ਰਸਨਾ ਨਾਲ ਉਹਦੇ ਕਵਨ ਭਾਵ ਹੁੰਦਾ, ਕਿਹੜੇ ਗੁਣ ਉਚਾਰਾਂ। ਆਪੇ ਮਿਲਾਏ ਗਹਿ ਕੰਠ ਲਾਏ, ਤਿਸ ਬਿਨਾਂ ਨਹੀਂ ਜਾਏ ਜੀਓ। ਪਰਮੇਸ਼ਰ ਜੀ ਨੇ ਗਹਿ ਹੁੰਦਾ ਫੜ ਕੇ ਗਲ ਨਾਲ ਲਗਾ ਕੇ ਆਪਣੇ ਨਾਲ ਮਿਲਾ ਲੈਣਾ ਕੀਤਾ, ਤਿਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਸੁੱਖ ਦੀ ਜਗ੍ਹਾ ਨਹੀਂ ਹੈ। ਬਲ ਜਾਏ ਨਾਨਕ ਸਦਾ ਕਰਤੇ, ਸਭ ਮਹਿ ਰਹਿਆ ਸਮਾਏ ਜੀਓ। ਹੁਣ ਮਹਾਰਾਜ ਕਥਨ ਕਰਦੇ, ਜੋ ਪ੍ਰਭੂ ਸਾਰਿਆਂ ਵਿੱਚ ਸਮਾ ਰਿਹਾ ਉਸ ਕਰਤੇ ਪੁਰਖ ਤੋਂ ਅਸੀਂ ਸਦਾ ਬਲਿਹਾਰ ਜਾਂਦੇ ਹਾਂ। ਰਾਗ ਰਾਮਕਲੀ ਮਹੱਲਾ ਪੰਜਵਾਂ, ਰਾਮਕਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਜਿਸ ਪ੍ਰਕਾਰ ਪਾਵਨ ਬਚਨ, ਰਣ ਝੁੰਝਣੜਾ ਗਾਓ ਸਖੀ ਹਰ ਏਕ ਧਿਆਵਹੋ। ਇਹ ਸਖੀ ਉਹ ਸੰਤੋ, ਤੁਸੀਂ ਹਰੀ ਦੇ ਰਣ ਝੁੰਝਣੜਾ ਭਾਵ ਜਸ ਨੂੰ ਗਾਉਣਾ ਕਰੋ ਅਤੇ ਇੱਕ ਹਰੀ ਨੂੰ ਧਿਆਉਣਾ ਕਰੋ। ਇਹ ਸਖੀ ਉਹ ਰਣ ਝੁੰਝਣਾ ਹੁੰਦਾ ਇੱਕ ਰਸ ਆਨੰਦ ਗਾਵਣੇ ਯੋਗ, ਜੋ ਹਰੀ ਆ ਉਸ ਇੱਕ ਨੂੰ ਧਿਆਉਣਾ ਕਰੋ। ਕਾਮ ਆਦਿਕ ਦੁਸ਼ਮਣਾਂ ਨਾਲ ਰਣ ਪਾ ਕੇ ਝੁੰਝਣੜਾ ਹੁੰਦਾ ਯੁੱਧ ਕਰੋ, ਅਤੇ ਗਾਵਣੇ ਯੋਗ ਇੱਕ ਹਰੀ ਨੂੰ ਧਿਆਉਣਾ ਕਰੋ। ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵ ਹੋ। ਇਹ ਸਖੀਓ, ਤੁਸੀਂ ਸਤਿਗੁਰਾਂ ਨੂੰ ਸੇਵਨਾ ਕਰੋ ਅਤੇ ਸੇਵਾ ਕਰਕੇ ਮਨ ਇੱਛਿਤ ਫਲ ਜਿਹੜਾ ਹੈ ਉਹ ਪਾਉਣਾ ਕਰੋ। ਇਹ ਇੰਨਾ ਹੀ ਸ਼ਬਦ ਹੈ ਬਸ ਦੋ ਪੰਗਤੀਆਂ ਦਾ। ਸੋ ਇਸ ਤਰ੍ਹਾਂ ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਦੋ ਪੰਗਤੀਆਂ ਹੀ ਸਿਧਾਂਤ ਰੂਪ ਕਥਨ ਕੀਤੀਆਂ ਨੇ। ਸੋ ਇਸ ਤਰ੍ਹਾਂ ਇਹ ਅੱਗੇ ਭਾਈ ਬੰਨੋ ਨੇ ਵੈਸੇ ਹੀ ਪੂਰਾ ਕੀਤਾ ਸੀ ਆਪਣੇ ਵੱਲੋਂ ਲਿਖ ਕੇ, ਪਰ ਉਹ ਆਪਾਂ ਪੜ੍ਹਦੇ ਨਹੀਂ ਹਾਂ, ਹੁਕਮ ਨਹੀਂ ਹੈ। ਪਰ ਇਹ ਗੁਰੂ ਸਾਹਿਬ ਵੱਲੋਂ ਸਿਰਫ ਦੋ ਹੀ ਪੰਗਤੀਆਂ ਲਿਖੀਆਂ, ਕੋਈ ਕਾਰਨ ਹੋ ਗਿਆ ਹੁਣ ਮਹਾਰਾਜ ਨੇ, ਕੋਈ ਜਿਵੇਂ ਬਸੰਤ ਕੀ ਵਾਰ ਤਿੰਨ ਪੌੜੀਆਂ ਲਿਖੀਆਂ ਨੇ, ਲੰਗਰ ਦਾ ਸਤਿਕਾਰ ਕੀਤਾ। ਇਸ ਪ੍ਰਕਾਰ ਅੱਗੇ ਪਾਵਨ ਬਾਣੀ ਉਚਾਰਨ ਕਰਦੇ ਨੇ।